चेतावनी भाग पहला शब्द ग्यारहवां सार वचन पन्ना 113। सूरत तू कौन है कुमत उर जानी, सूरत तू कौन है कुमत उर जानी, मन के साथ फेरे पर मानी, गुरु की सुने ना बानी।
संत महात्मा इस संसार दे उत्ते कोई कौम बनाउण वास्ते नहीं आउंदे, कोई मजहब की स्थापना करने वास्ते नहीं आते गए, और ना किसी खास कौम या मजहब वास्ते आते हैं। उन्हां दी नज़र आत्मा उपर हुंदी है, आत्मा परमात्मा की अंश है, अंशांसी प्यार हुंदा है। जो आत्मा संसार की असरीयत नूं समझ के उस परमात्मा दे अगे फरियाद कर दियां हन कि असी तेथों वस्तुआं लै के थक गईआं, हुण साडी बस हो गई है, तू अपने नाल मिला, वो परमात्मा अपने प्यारियां नूं भेजदा है। संतां दा उपदेश आत्मा नूं हुंदा है कि किवें ना किवें इस दुखी और अशांत संसार दे विचों निकल के अपने घर जो कि एदा सदा दा है पहुंच जावे सचखंड।
Saints and Mahatmas do not come in this world to form any new religion. They do not come in this world to establish any new sect or community. Neither they come for any one particular community, they come for the whole mankind. They always look at the souls because soul is of the same essence as that of Almighty Lord. And because of that, soul always loves and is always inclined towards God. Those who understand the reality of this world, and those who know that in this world there is no peace, when they cry for Almighty Lord, when they say that, "Oh Lord, now we are tired getting things from you of the world, and we do not find any peace in these things. Now we want only you. Kindly you do something so that we can come back to you and do your devotion." When such souls who are tired of getting things from God of the worldly nature, and those who have understood the reality of this suffering world, when they call for Almighty Lord, God always sends His beloved children in this world, and those souls who have called for God are given the realization and they are brought back to the real.
Hindu prana de andar katha hundi hai, ਰਿਖੀ ਨਾਰਦ ਨੂੰ ਭਗਵਾਨ ਦਾ ਮਨ ਕਰਕੇ ਉਹਨਾਂ ਵਿੱਚ ਬਿਆਨ ਕੀਤਾ ਹੈ। ਇੱਕ ਦਿਨ ਰਿਖੀ ਨਾਰਦ ਭਗਵਾਨ ਦੇ ਪਾਸ ਪਹੁੰਚਾ ਆਪਣੇ ਅਭਿਆਸ ਅੰਦਰ। ਭਗਵਾਨ ਨੇ ਕਿਹਾ, ਸੁਣਾ ਬਈ, ਮਾਤ ਲੋਕ ਦਾ ਜਿਸ ਸੰਸਾਰ ਵਿੱਚ ਤੂੰ ਵਿਚਰ ਰਿਹਾ ਹੈ ਕੀ ਹਾਲ ਹੈ? ਉਹ ਕਹਿਣ ਲੱਗਿਆ, ਜੀ ਮੈਂ ਤੁਹਾਨੂੰ ਸੰਸਾਰ ਦਾ ਕੀ ਦੱਸਾਂ, ਸੰਸਾਰ ਦੇ ਅੰਦਰ ਕੋਈ ਐਸਾ ਵਿਅਕਤੀ ਨਹੀਂ ਜਿਹੜਾ ਸੁਖੀ ਹੋਵੇ, ਸਭ ਦੁੱਖਾਂ ਨਾਲ ਭਰੇ ਪੀਤੇ ਬੈਠੇ ਹੈ। ਤੁਹਾਡੇ ਇੱਥੇ ਸਵਰਗਾਂ ਦੇ ਅੰਦਰ, ਬਿਸਤਾਂ ਦੇ ਅੰਦਰ ਕਿਹੜੀ ਕਮੀ ਹੈ? ਕੋਈ ਜਗ੍ਹਾ ਦੀ ਕਮੀ ਨਹੀਂ, ਤੁਸੀਂ ਹਰ ਇੱਕ ਨੂੰ ਜਗ੍ਹਾ ਦੇ ਦਿਓ ਆਪਦੇ ਘਰ ਅੰਦਰ। ਭਗਵਾਨ ਕਹਿਣ ਲੱਗੇ, ਅੱਛਾ ਵੀ ਨਾਰਦਾ, ਤੈਨੂੰ ਅਸੀਂ ਖੁੱਲ੍ਹੀ ਛੁੱਟੀ ਦਿੰਦੇ ਹਾਂ, ਜਿੰਨਿਆਂ ਨੂੰ ਤੂੰ ਲਿਆਵੇਂਗਾ ਅਸੀਂ ਸਭ ਨੂੰ ਇੱਥੇ ਜਗ੍ਹਾ ਦੇਵਾਂਗੇ। ਭਗਤਾਂ ਦੀ ਸਿਫਾਰਿਸ਼ ਭਗਵਾਨ ਮੰਨਦਾ ਆਇਆ ਹੈ, ਅਸੀਂ ਤੇਰੀ ਮੰਨਾਂਗੇ। ਨਾਰਦ ਨੂੰ ਬੜੀ ਖੁਸ਼ੀ ਹੋਈ ਕਿ ਭਗਵਾਨ ਤਾਂ ਪ੍ਰਸੰਨ ਹੋ ਗਏ, ਕਦੇ ਹੋ ਸਕਦਾ ਜਿਸ ਨੂੰ ਵੀ ਮੈਂ ਜਾ ਕੇ ਕਹਾਂ ਵੀ ਉਹ ਨਾ ਆਵੇ, ਉਹ ਇੱਕ ਬੁੱਢਾ ਸ਼ੇਠ ਬਿਮਾਰੀ ਦਾ ਮਾਰਿਆ ਹੋਇਆ ਮੰਜੇ 'ਤੇ ਬੈਠਾ ਖੰਘ ਰਿਹਾ ਸੀਗਾ, ਕਾਫੀ ਕਸ਼ਟ ਦਾ ਭਰਿਆ ਹੋਇਆ ਸੀਗਾ, ਔਰ ਅੱਖਾਂ ਦੀ ਜੋਤ ਵੀ ਨਹੀਂ ਸੀ। उन्हें सोचा कि बड़ा कष्ट दा मारिया है, बच्चे इस दी बात नहीं पूछ दे गए, ये जरूर जाएगा। उन्हें कहन लग्या, शेठ जी थानू बड़ी तकलीफ है, आओ मैं थानू स्वर्गों में लै चलां, बेहस्त में लै चलां। वो कह लग्या कि बच्चे रात नू घरां विच जाके अपनियां पत्नियां कोले पैंदे है, मैं दुकाना दी राखी करदा है, मैं ही तड़के उठ के फैक्टरी खोलदा है, बच्चे तां सदेहा नहीं उठदे गे, देखांगे सोचांगे इन्हां नू बड़े हो लैण दे। आखर नारद उत्थों बड़ा म्यूस होया, वे दुखी बड़ा, जाण नू तैयार नहीं। अगे गया, एक जिमीदार खेत दे अंदर हल वाह रहा सीगा, पल पल ते साह चढ़ रहा सीगा, मूँह चो लाला गिर रही सीगियां, अखां चो पानी गिर रहा सीगा, कोई पिछे खाना लेके भी नहीं आ रहा सीगा। उन्हें सोचा कि ये जरूर जाएगा। उन्हें कहन लग्या, बजुर्गा तू हर तरह नाल इत्थे दुखी है, तेरी कोई बात नहीं परिवार दा पुछदा गा, शरीर भी तेरा जवाब दे ही खड़ा है, चल तेनू स्वर्गां भी हिस्से विच लै चलां। वो कहन लग्या कि ये तो मैं खुशी नाल ही इत्थे फिरदा हैं, बच्चे मेरे भी आने हैं, जद तकड़े होके कारोबार करदा सांभ लैणगे फिर सोचांगे। नारद ने सोचा कि दो आदमियों को गल की सी, दोनों ने नहीं मनिया, हुण कोई इन्हां नूं भी दुखी देखिए। वो फिरदा फिरदा एक सूर नूं देखिया, क्योंकि सूर दी जून सब नालों औखी है, सारा दिन गंद च मूँह पाउंदा है, बच्चे सब नालों ज़्यादा हुंदे है, कई दफ़ा देखिया है शहर दे विच दी लंघदिआं, और वो गंद खांदा है, सूरन दे बच्चे अठ नौ आके उन्हूं ढा लैंदे आ मल्लो मल्ली, कोई किसे पासे दी चिंबड़दा, कोई किसे पासे दी चिंबड़दा है, दुध निकलदा नहीं, किहड़ा कुछ चंगी गिजा मिलदी है, वो बोबे पटने शुरू करदे है, वो बथेरा कां कां करदी है। उन्हें सोचिया कि ये जरूर जाऊ। उन्हूं कहिंदा कि तू बड़ी दुखी है इत्थे, चल तेनू मैं स्वर्गां बेहस्त बकुंठां दे विच लै चलां। उस सूर ने सवाल किया कि उत्थे मैला पखाना है। वो कहन लग्या, बई मैले पखाने का की काम, उत्थे तो बड़ी सफाई है, फिर आदा स्वर्ग कह दे आ जिथे ये पदार्थ नहीं। फिर वो कहन लग्या कि की उत्थे बच्चे बच्चियां हन। वो कहन लग्या, बई जी यही झंझट होने सन तो फिर स्वर्ग कह दे होए, उत्थे इहो जिहा कोई झंझट नहीं गा, ऐशो आराम ही है। वो कहन लग्या, फिर कोई मूर्ख भवें तेरा प्रेरिया उधर नू तैयार हो जावे, मैं एडा पागल नहीं जिहड़ा तेरे धोखे विच आ जावा, इत्थों चलिया जा, तेनू स्वर्गां बकुंठां दी लगी है। आखर उदास होके भगवान दे पास पहुँचिया, क्यों भी नारदा तू बड़ा उदास दिसदा है, तू वायदा करके गया सीगा कि मैं लोगों नू लियाऊंगा, उन्हां नू जगह दिओ, मैं तेनू अख्तियार दे दिता सी, जिन्हां नू तू लियावें मैं जगह देऊंगा, हुण तू एक भी नहीं लैके आया। ये तो एक किस्सा है, कहानी है साढ़े समझण वास्ते, लेकिन सच्चाई की है कि असी दुखी हैं, हर पासे दुखी हैं, शरीर करके असी दुखी हैं, तन करके दुखी हैं, मन करके दुखी हैं, और केड़ा संसार दा दुख है कि जेड़ा असी भोग नहीं रहे जां असी छड़ रहे हैं। संत महात्मा आके सानू उस देश दी सचखंड दी दस पाउंदे आ जिथे मौत पैदाइश बीमारियां नहीं चिमड़दियां, कोई परेशानी नहीं, लेकिन असी उन्हां दियां गल्लां दे उत्ते अतवार नहीं करदे गे। उन्हां दियां गल्लां ते अतवार तां की करना सी, सुनन वास्ते तैयार नहीं गे। आ दुनिया जिहड़ी जिस दे विच असी बैठे हैं, इस नूं असी छड्डण वास्ते भी तैयार नहीं। तो संत महात्मा भी उस नारद दी तरह इत्थों उदास जे होके ही अपनी जिंदगी बतीत करदे आ जिन्ना चिर परमात्मा ने हुक्म दिता है। और कोई बड़े ही भाग वाला, कोई विरला एक अदा जीव हुंदा है जिहड़ा जिंदगी दे विच उन्हां दे साथ तैयार होवे। भगत रविदास ने कहा सी, जो शहरी सो मीत हमारा, कोई उन्हां दा शहरी बड़ा घट ही बनदा है।
In the Hindu Puranas, a character, Narada, is mentioned at many places. He is also called as the mind of God. Once when he, in his devotion, in his meditation, went to Almighty Lord, God asked him that, Narad, tell me, how are the things in the mortal world where you are living? Since Narad knew the condition of the suffering souls in this physical world, he said that, Lord, what can I tell you about the sufferings of the people in the physical world? Everybody is suffering from one or the other thing. And it is very terrible there. Nobody seems to be very happy and comfortable there. Everyone is very unhappy and very suffering and in deep trouble. And you have a lot of space in your heavens. Why don't you let all the people come and live in your heavens so that they may get rid of all the sufferings and all the troubles and get all the pleasures and comforts of your heaven? Now, God always has to do as his devotee recommends or as his devotee asks for. So like that, God said that, okay, Narad, since you have asked for them, my heavens are open for them. And since you have recommended heavens for them, I give you the permission that whoever will come with you will be given place in my heavens, and you can bring as many people as you want. Now Narad became very happy because he thought that he has pleased God, and in that way he will be able to help the people, and he will make them get rid of the sufferings, because when he will go in the world and tell them that those who want to come to the heavens, they should come with him, everybody will become ready, because he thought that people will be waiting for him and they will not hesitate in leaving the world and come to the heavens. So in that happy mood, when he came in the world, he saw one old trader who was very old. He was sitting on a bed and he was coughing. He was physically very weak and sick, but still he was doing his job of the merchant. And Narada thought that since he is not well attended by his family and he is getting older and he has to work hard, let me ask him if he wants to go to heaven. And I think that he will become ready to go to heavens, because he is not, nobody takes care of him here and he is suffering a lot, so he will not mind leaving this world. So when he went to him and asked him that, oh dear one, you seem to be suffering a lot, nobody cares for you, and you are very weak and sick, let me take you to the heavens. That old trader asked Narad, that told Narad, that you see that my children, even though they are married and grown up, but still, you know that they are young and they go and sleep with their wives and they cannot get up early in the morning, so I have to get up in the morning and open this shop, and I have to go and open the factory, and I have to take care of all the property during the night time, because my children, they don't stay up and they don't take care of the property, so I have to do so much work. Maybe later on, when they will start to understand their responsibility, I will think about going to the heavens, but I don't want to go to heavens right now. Hearing this, Narada became very disappointed, because he was pretty sure before asking that old man to go to heavens that he will definitely want to leave this world and go with him. But when he refused, Narada became very disappointed, and he went to one village where he saw that in the mid of the afternoon, when it was very hot, the sun was shining very bright in the sky, and one old farmer was ploughing the field. He was very weak that he could hardly walk with the blocks, and the water was coming from his eyes and from his mouth, and he was shaking, and he looked in very poor condition. And he was hungry, but nobody was bringing food for him. So seeing all that, Narada went to him and he told him that, oh old man, you seem to be very much suffering. Nobody cares for you and you are working very hard. Not even your body is helping you, because now it has become very old and you may leave this someday. Why don't you leave all these things and come with me to heavens? That old man said that, you know that nobody forces me to do this work. I am doing this because I like to do it, and my children are not yet grown up. When they will grow up and will take up the responsibilities, then I will think of going to heavens. But right now I don't have any plans to leave this world and go with you. Hearing that also, Narada became very disappointed, because he saw that that old man was very much suffering and was in no way comfortable in this world, but still he didn't want to leave this world. So Narada became very disappointed. Then he gave up the idea of inviting the human beings to the heavens. He went to the animals. He saw that the body of the pig is very poor animal, and he has to suffer a lot. He does not get any good food to eat. He always has to put his mouth in the rubbish and dirt. Many times you would have seen in the cities that how the pigs are always involved in the dirt because they try to find food in the dirt, and they don't get anything else to eat except that dirt and rubbish. And they have many children, more children than any other animal. And since they do not get good quality of food, the female pig does not have enough milk to feed the babies. And many times you would have seen that many kids of pigs come and bother that female pig, and they try to get the milk, but they don't get any. And somebody is pulling her leg from this side, and somebody is pulling her leg from the other side, and she always gets snatched and pulled here and there. So she suffers a lot. So seeing that condition of that female pig, Narad came to her and said that, well, why don't you leave all these things and come with me to heavens? I have this permission from God that anybody who wants can go with me to heavens. So you come along with me and I'll take you to heavens where it is very comfortable, and you will not have to worry about all these things here. Before answering Narada, she said that you first tell me that is there any dirt or rubbish in the heavens? Narada said that, well, why do you need dirt and rubbish? If you have to still go and put your mouth in the dirt and rubbish, why do you need to go to heavens? In the heaven it is very clean. There is nothing like dirt and rubbish. It is all very good over there. And nothing of this world is over there. It's very clean there. That female pig said that then it is not the heavens, because I cannot imagine any heaven with no dirt or rubbish, because for me the dirt and rubbish is the heavenly food. So then she said that, well, now you tell me that will I get kids over there? Narada said that, well, I see you, that you are very much suffering and troubled by the kids, and still you want to have kids. In the heavens there is nothing like kids. You will not be bothered by any of them. You will have a very comfortable life there, and nobody will bother you there. Hearing that, that female pig became upset, and she said that, I can't imagine going to such a hell without any dirt or rubbish or without any kids, because all this is like heaven to me. Any fool might become ready to go with you, but not me. I will not go with you. And when that female pig also refused to go to heaven, Narada became very disappointed, and in that sad mood he came back to God, and God asked him that, well, Narada, tell me what happened. You looked very sad and you didn't bring anybody with you. You had said that you wanted to bring the suffering ones in this heaven. Narada said that, God, what can I tell you? In the world everybody is suffering, but nobody wants to leave that world and nobody wants to come in your heavens. This is just a story. But the meaning behind this story is, or the reason of telling this story is, that we are suffering in this world from every side. We are unhappy because of our body, we are unhappy because of our mind, we are unhappy because of all kinds of surroundings in which we live and all the things which we have. But the pity is that we do not want to leave all these things. And like Narada, saints and Mahatmas come in this world and they tell us about that real home of ours, which do not have any pains of birth and death, which do not have any troubles which we have in this world, which is the place of all peace and happiness. And when they tell us about all the good things about our real home, we do not believe in them. We do not even want to listen to them. And like Narada, they also become unhappy and disappointed and go back to their real home without taking anybody with them. Only one out of millions become ready to go with them, and in their whole life they can take out even one or few souls from this suffering world. Because even though we are unhappy in this world, but still we are so much attached and immersed in this world that we do not want to leave this. Saint Ravidas says that he who dwells in my city is my friend. They come in this world with an intention to make the whole world as their fellow beings, as their friends. They want that everybody in this world should leave this world and become the dweller of their own city. But few are the souls who understand them and who pick up their message and become like them and become the dweller of their city and go back to their real home.
Baba Vishan Das apne ik jeevan kathna dasde hunde sige. Oh kisse thaan aa rahe sige. Kuch ladke apne pita nu ਬੁੱਢੇ ਨੂੰ ਕੁੱਟ ਰਹੇ ਸੀਗੇ, ਉਸ ਤੋਂ ਕਾਰੋਬਾਰ ਨਹੀਂ ਹੋ ਰਿਹਾ ਸੀਗਾ, ਤਾਂ ਬਾਬਾ ਬਿਸ਼ਨ ਦਾਸ ਨੇ ਅੱਗੇ ਹੋ ਕੇ ਉਹਨਾਂ ਨੂੰ ਹਟਾਇਆ ਵੀ ਤੁਸੀਂ ਕਿਉਂ ਬੁੱਢੇ ਨੂੰ ਮਾਰਦੇ ਹੋ। ਬਾਬਾ ਬਿਸ਼ਨ ਦਾਸ ਉਸ ਨੂੰ ਹਮਦਰਦੀ ਕਰਕੇ ਕਹਿਣ ਲੱਗੇ, ਤੂੰ ਬਈ ਮੇਰੇ ਕੋਲ ਡੇਰੇ ਆ ਜਾ, ਉੱਥੇ ਰੱਬ ਰੱਬ ਕਰ ਲਿਆ ਕਰੀ। ਉਹ ਬੁੱਢਾ ਵਿਗੜ ਖੜਾ, ਉਹ ਕਹਿਣ ਲੱਗਾ ਤੈਨੂੰ ਡੇਰਿਆਂ ਦੀ ਸੂਝਦੀ ਹੈ, ਕੋਈ ਮੈਨੂੰ ਓਪਰੇ ਤਾਂ ਨਹੀਂ ਮਾਰਦੇ, ਮੇਰੇ ਹੀ ਮੁੰਡੇ ਆ। ਤਾਂ ਬਾਬਾ ਬਿਸ਼ਨ ਦਾ ਹੱਸ ਕੇ ਕਹਿਣ ਲੱਗੇ, ਬਿਸ਼ਨ ਦਾਸ ਨਾ ਪੁੱਤਰਾਂ ਕਦਰ ਪਾਈ, ਕਣੇ ਜਾਣ ਤੇ ਦੁੱਖੜੇ ਸਹਿ ਗਿਆ।
ਬਾਬਾ ਬਿਸ਼ਨ ਦਾਸ ਯੂਸ ਟੂ ਟੈਲ ਮੀ ਅਬਾਊਟ ਅ ਲਾਈਫ ਇਨਸੀਡੈਂਟ ਵਿਚ ਹੈਪਨਡ ਇਨ ਹਿਸ ਲਾਈਫ। Once when he was going to some place, he saw that one old man was being beaten up by his own sons. So seeing that, Baba Bishan Das felt merciful and he came to help that old man because the sons were beating him. The old man was not able to do some work and that is why they were beating him. So when Baba Bishan Das rescued him from that beating, Baba Bishan Das graciously told him that, old man, you come to my dera and do the devotion of Lord there so that nobody will beat you. Hearing that, that old man became very upset and he said that they are not the strangers who are beating me, they are my own sons, and you talk about me leaving them and coming to your dera. So even though he was unhappy and the sons were beating him, but still he didn't want to leave them and do the devotion of Lord. Baba Bishan Das used to say that, oh Bishan Das, when the sons also don't appreciate them, or when the sons also didn't appreciate him, still he didn't want to leave them and do the devotion of Lord.
ਮੈਨੂੰ ਵਿਸ਼ਵ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਹੈ, ਨੇੜੇ ਹੋ ਕੇ ਦੁਨੀਆ ਨੂੰ ਦੇਖਣ ਦਾ ਮੌਕਾ ਮਿਲਿਆ ਹੈ, ਮਿਲਣ ਦਾ ਮੌਕਾ ਮਿਲਿਆ ਹੈ। ਦੁਨੀਆ ਜਦ ਆਪਣੀ ਪਰੇਸ਼ਾਨੀਆਂ ਦਾ ਕਿੱਸਾ ਸੁਣਾਉਂਦੀ ਹੈ, ਸੁਣ ਕੇ ਬੜਾ ਦਿਲ ਉਦਾਸ ਹੁੰਦਾ ਹੈ, ਕਿਉਂਕਿ ਸੰਤਾਂ ਦਾ ਜੋ ਦਿਲ ਹੁੰਦਾ ਉਹ ਮੋਮ ਦੀ ਤਰ੍ਹਾਂ ਹੁੰਦਾ ਹੈ, ਪਿਘਲ ਜਾਂਦਾ ਹੈ। ਅਫਸੋਸ ਨਾਲ ਕਹਿਣਾ ਪੈਂਦਾ ਹੈ ਜਦ ਉਹਨਾਂ ਲੋਕਾਂ ਨੂੰ ਕਹੀਏ ਕਿ ਤੁਸੀਂ ਭਜਨ ਕਰੋ, ਉਹ ਕਹਿੰਦੇ ਜੀ ਭਜਨ ਨਹੀਂ ਹੁੰਦਾ, ਸ਼ਰਾਬ ਪੀਤੀ ਗਈ, ਮੀਟ ਖਾਧਾ ਗਿਆ। ਤੁਸੀਂ ਹੁਣ ਸੋਚ ਕੇ ਦੇਖ ਲਓ ਕਿ ਜੇ ਕੋਈ ਮਰੀਜ਼ ਇਹ ਕਹੇ ਕਿ ਜੀ ਦਵਾਈ ਤਾਂ ਕੜਵੀ ਹੈ, ਮੈਂ ਖਾ ਨਹੀਂ ਸਕਦਾ, ਪਰ ਮੇਰੀ ਬਿਮਾਰੀ ਦੂਰ ਜ਼ਰੂਰ ਹੋ ਜਾਵੇ, ਕਦੇ ਹੋ ਸਕਦੀ ਹੈ? ਬਿਮਾਰੀ ਕਦੇ ਵੀ ਦੂਰ ਨਹੀਂ ਹੋ ਸਕਦੀ ਗੀ। ਇਸੇ ਤਰ੍ਹਾਂ ਪਰੇਸ਼ਾਨੀਆਂ ਦੀ ਦਵਾਈ, ਦੁੱਖਾਂ ਦੀ ਦਵਾਈ ਨਾਮ ਹੈ।
ਆਈ ਹੈਵ ਗੋਟ ਮੈਨੀ ਅਪੋਰਚੁਨਿਟੀਜ਼ ਟੂ ਗੋ ਇਨ ਦਾ ਵਰਲਡ ਐਂਡ ਆਈ ਹੈਵ ਵਾਚਡ ਦ ਪੀਪਲ ਇਨ ਦਾ ਵਰਲਡ ਵੈਰੀ ਕਲੋਜ਼ਲੀ ਐਂਡ ਆਈ ਹੈਵ ਗੋਨ ਵੈਰੀ ਕਲੋਜ਼ ਐਂਡ ਵੈਰੀ ਡੀਪ ਇਨ ਦੈਮ ਟੂ ਨੋ ਅਬਾਊਟ ਦੈਰ ਕੰਡੀਸ਼ਨ ਐਂਡ ਵੈਨ ਪੀਪਲ ਟੈਲ ਮੀ ਅਬਾਊਟ ਦੈਰ ਪ੍ਰੋਬਲਮਸ, ਅਬਾਊਟ ਦੈਰ ਵਰੀਜ਼, ਅਬਾਊਟ ਦੈਰ ਟ੍ਰਬਲਸ, ਆਈ ਬਿਕਮ ਵੈਰੀ ਸੈਡ ਬਿਕੋਜ਼ ਦੀ ਹਾਰਟ ਆਫ ਦ ਸੇਂਟ ਇਜ਼ ਵੈਰੀ ਸੋਫਟ ਲਾਈਕ ਦ ਵੈਕਸ ਐਂਡ ਇਟ ਮੈਲਸ ਡਾਊਨ ਵੈਨ ਐਵਰ ਦੇ ਹੇਅਰ ਅਬਾਊਟ ਦ ਸੈਡਨੈਸ ਔਰ ਦ ਟ੍ਰਬਲਸ ਆਫ ਦ ਪੀਪਲ। ਵੈਨ ਪੀਪਲ ਟੈਲ ਮੀ ਅਬਾਊਟ ਆਲ ਦੈਰ ਸਫਰਿੰਗਸ, ਆਈ ਐਡਵਾਈਜ਼ ਦੈਮ ਲਵਿੰਗਲੀ ਦੈਟ ਦੇ ਸ਼ੁੱਡ ਡੂ ਦ ਮੈਡੀਟੇਸ਼ਨ ਆਫ ਨਾਮ, ਬਟ ਦੈਨ ਦੇ ਸੇ ਦੈਟ ਨੋ ਵੀ ਕੈਨੋਟ ਡੂ ਦਿਸ, ਬਟ ਦੇ ਟੈਲ ਮੀ ਦੈਟ ਦੇ ਏਟ ਦ ਮੀਟ ਔਰ ਡਰੈਂਕ ਦ ਵਾਈਨ ਐਂਡ ਡਿਡ ਦਿਸ ਔਰ ਦੈਟ ਬੈਡ ਥਿੰਗ, ਬਟ ਵੈਨ ਇਟ ਕਮਸ ਟੂ ਡੂ ਦ ਮੈਡੀਟੇਸ਼ਨ ਦੇ ਸੇ ਦੈਟ ਦੇ ਕੈਨੋਟ ਡੂ ਦਿਸ। Now you think that if, now you imagine that if a sick person says that the medicine is very bitter and he cannot eat it, but still he wants to get rid of the disease, how is that possible? It is not possible to get rid of that disease or remove that disease without taking that bitter medicine. In the same way, unless we do the meditation of Naam, there is no way that we can get rid of the sufferings of the world, because Naam is the only medicine for removing the sufferings of the world.
ਜਦ ਕਿਸੇ ਪਿਤਾ ਦਾ ਲੜਕਾ ਭੈੜੀ ਖੋਟੀ ਸੰਗਤ ਦੇ ਵਿੱਚ ਪੈ ਕੇ ਡਾਕੇ ਧਾੜੇ ਮਾਰਦਾ ਹੈ, ਕਤਲ ਕਰਦਾ ਹੈ, ਵਕਤ ਦੀ ਗੌਰਮੈਂਟ ਉਸਨੂੰ ਕੈਦ ਕਰਦੀ ਹੈ, ਫਿਰ ਵੀ ਉਹਦੇ ਪਿਤਾ ਦੇ ਦਿਲ ਅੰਦਰ ਹੀ ਤਰਸ ਆਉਂਦਾ ਹੈ, ਉਹ ਅੱਛਾ ਵਕੀਲ ਕਰਦਾ ਹੈ, ਅਦਾਲਤ ਦੇ ਅੰਦਰ ਜਾ ਕੇ ਛੱਡਦਾ ਹੈ, ਬੇਸ਼ੱਕ ਉਹਦਾ ਪਿਤਾ ਉਸ ਬੱਚੇ ਦੀਆਂ ਭੈੜੀਆਂ ਹਰਕਤਾਂ 'ਤੇ ਨਾ ਖੁਸ਼ ਹੈ, ਖੁਸ਼ ਨਹੀਂ ਗਾ। ਇਸੇ ਤਰ੍ਹਾਂ ਸਾਡੀ ਆਤਮਾ ਜਦ ਵੀ ਪਰਮਾਤਮਾ ਤੋਂ ਵਿਛੜੀ ਹੈ, ਇਹਨੇ ਮਨ ਦੀ ਸੰਗਤ ਕੀਤੀ ਹੈ, ਮਨ ਅੱਗੇ ਇੰਦਰੀਆਂ ਦਾ ਦੇ ਵਸ ਵਿੱਚ ਹੈ, ਔਰ ਮਨ ਦੇ ਕਹੇ ਲੱਗ ਕੇ ਇਹਨੇ ਖੋਟੇ ਕਰਮ ਕੀਤੇ, ਦੁੱਖਾਂ ਦੇ ਪਹਾਰੇ ਸਿਰ ਦੇ ਉੱਤੇ ਬੰਨ ਲਏ ਹੈ, ਲੇਕਿਨ ਉਹ ਪਿਤਾ ਪਰਮਾਤਮਾ ਨੂੰ ਫਿਰ ਵੀ ਤਰਸ ਹੈ, ਉਹ ਇਹਦੇ ਛਡਾਉਣ ਵਾਸਤੇ ਜ਼ਰੂਰ ਇਸ ਮਾਤ ਲੋਕ ਦੇ ਵਿੱਚ ਆਉਂਦਾ ਹੈ, ਕਿਉਂਕਿ ਇਨਸਾਨਸੀ ਪਿਆਰ ਹੁੰਦਾ ਹੈ, ਮੁਹੱਬਤ ਹੁੰਦੀ ਹੈ। ਉਹ ਕੀ ਆ ਕੇ ਕਹਿੰਦਾ ਹੈ, ਸਵਾਮੀ ਜੀ ਦਾ ਸ਼ਬਦ ਆਪਦੇ ਅੱਗੇ ਰੱਖਿਆ ਜਾਂਦਾ ਹੈ, ਉਹ ਕਹਿੰਦੇ ਹੈ, ਸੁਰਤ ਤੂੰ ਦੁਖੀ ਰਹੇ ਹਮ ਜਾਣੀ, ਸਾਨੂੰ ਪਤਾ ਲੱਗਿਆ ਕਿ ਤੂੰ ਬੜੀ ਦੁਖੀ ਹੈ, ਅਸੀਂ ਤੇਰੇ ਦੁੱਖਾਂ ਦੀ ਨਿਵਰਤੀ ਕਰਨ ਵਾਸਤੇ ਆਏ ਹੈ, ਆਹ ਤੈਨੂੰ ਦਵਾਈ ਦਿੰਦੇ ਹੈ ਸ਼ਬਦ ਨਾਮ ਦੀ, ਤੂੰ ਰੋਜ਼ ਰੋਜ਼ ਇਸ ਦਵਾਈ ਨੂੰ ਖਾ, ਤੇਰਾ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ, ਤੂੰ ਮੇਰੇ ਪਾਸ ਆ ਜਾਏਗੀ, ਇਹ ਮੋਹਰ ਤੇਰੇ 'ਤੇ ਮੈਂ ਲਾਉਣਾ ਹੈ, ਤੈਨੂੰ ਕੋਈ ਨਹੀਂ ਪੁੱਛੇਗਾ। ਇਸ ਵਾਸਤੇ ਸੰਤ ਸੰਦੇਸ਼ ਆਤਮਾ ਵਾਸਤੇ ਹੀ ਲੈ ਕੇ ਇਸ ਮੰਡਲ 'ਤੇ ਆਉਂਦੇ ਹੈ।
ਇਫ ਸਮਵਨਸ ਸਨ ਫਾਲਸ ਇਨ ਦ ਬੈਡ ਕੰਪਨੀ ਐਂਡ ਸਟਾਰਟਸ ਕਮਿਟਿੰਗ ਸਿੰਸ ਕ੍ਰਾਈਮਸ ਲਾਈਕ ਰੋਬਰੀਜ਼ ਐਂਡ ਥੈਫਟਸ ਐਂਡ ਥਿੰਗਸ ਲਾਈਕ ਦੈਟ ਐਂਡ ਫਾਈਨਲੀ ਵੈਨ ਹੀ ਇਜ਼ ਅਰੈਸਟਡ ਬਾਈ ਦ ਗਵਰਨਮੈਂਟ ਆਫ ਦੈਟ ਟਾਈਮ ਆਫ ਦੈਟ ਕੰਟਰੀ ਐਂਡ ਵੈਨ ਹੀ ਇਜ਼ ਅਬਾਊਟ ਟੂ ਪੁੱਟ ਟੂ ਡੈਥ ਔਰ ਵੈਨ ਹੀ ਇਜ਼ ਚਾਰਜਡ ਬਾਈ ਸਮ ਸੀਵੀਅਰ ਚਾਰਜਸ then it is his father who has pity for him and he hires a good lawyer and fights in the court for him and he does every possible thing to get him released from that jail even though he may not be pleased with the deeds which his son has done but still because he has pity for him he has love for him that is why he always tries his best to get him released from that jail in the same way ever since our soul has been separated from almighty lord She has taken up the company of the mind and she has been doing many kinds of bad deeds and she is carrying a great burden of the sins and the bad deeds on her head and when she is suffering then like that merciful father God almighty also sends the saints in this world and since our soul is of the same essence as that of God that is why God loves us that is that link of love between us and God comes in this world and he always tries to save us from all kinds of sufferings and troubles which our soul is having and saints and mahatmas give the message to the souls that we have come in this world to get you released from this suffering world a hymn of swami ji maharaj is presented to you in which he says that o soul we know that you are suffering a lot saints and mahatmas come in this world carrying the message for the souls carrying the medicine for that soul they tell us that we will give you this medicine you do this and in this way you will be released from the sufferings of this world you will become all right they tell us that we will put this stamp on you and by having that stamp and by doing according to what we will tell you you can go back to your real home and nobody will stop you on your way
मन के साथ फेरे परमानी गुर की सुने ना बानी
क्या साडा गुरु पीर खसम गसाई मन बनाया होया है मन इंद्रियां दी इतनी यहर चढ़ चुकी है कि सानू संता महात्मा दा जो प्यार दा संदेश है ਉਹ ਚੰਗਾ ਹੀ ਨਹੀਂ ਲੱਗਦਾ ਗਾ ਜਿਸ ਤਰ੍ਹਾਂ ਬੁਖਾਰ ਵਾਲੇ ਨੂੰ ਅਸੀਂ ਮਿਸ਼ਰੀ ਦਿੰਦੇ ਹਾਂ ਹਾਲਾਂਕਿ ਮਿਸ਼ਰੀ ਮਿੱਠੀ ਹੈ ਉਹ ਕਹਿੰਦਾ ਪਰੇ ਲੈ ਜਾਓ ਕੜਵੀ ਲੱਗਦੀ ਹੈ ਮਿਸ਼ਰੀ ਤਾਂ ਕੜਵੀ ਨਹੀਂ ਲੇਕਿਨ ਉਸਦੇ ਮੂੰਹ ਦਾ ਜੋ ਜ਼ਾਇਕਾ ਹੈ ਉਹ ਖਰਾਬ ਹੋ ਗਿਆ ਹੈ ਇਹੀ ਹਾਲਤ ਸਾਡੀ ਹੈ ਸਾਨੂੰ ਵੀ ਬਿਮਾਰੀ ਮਨ ਇੰਦਰੀਆਂ ਨੇ ਐਸੀ ਲਾਈ ਹੋਈ ਹੈ ਨਾਮ ਉਹ ਮਿਸ਼ਰੀ ਦੀ ਤਰ੍ਹਾਂ ਸਾਨੂੰ ਕੜਵਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਕਈਆਂ ਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਬਿੱਛੂ ਡੰਗ ਮਾਰਦਾ ਹੈ ਅਗਰ ਕੋਈ ਆ ਕੇ ਨਾਮ ਦੀ ਗੱਲ ਕਰੇ ਬਈ ਨਾਮ ਜਪ ਤਾਂ ਕਹਿਣ ਲੱਗੇ ਜਿਵੇਂ ਸੂਈਆਂ ਚੁੱਭਦੀਆਂ ਹੈ ਇਸ ਤਰ੍ਹਾਂ ਇਸਦੇ ਦਰਦ ਹੁੰਦਾ ਹੈ ਸੋ ਇਸ ਵਾਸਤੇ ਆਪ ਕਹਿੰਦੇ ਆ ਕਿ ਇਹਨੇ ਤਿਆਰੀ ਤਾਂ ਕੀ ਕਰਨੀ ਸੀ ਸੰਤਾਂ ਨਾਲ ਤੁਰਨਾ ਤਾਂ ਕੀ ਸੀ ਉਹਨਾਂ ਦੀ ਬਾਤ ਸੁਣਨ ਵਾਸਤੇ ਵੀ ਇਹ ਤਿਆਰ ਨੇ
ਇਟ ਮੀਨਸ ਦੈਟ ਵੀ ਹੈਵ ਮੇਡ ਅਵਰ ਮਾਈਂਡ ਐਜ਼ ਅਵਰ ਹਸਬੈਂਡ ਐਜ਼ ਅਵਰ ਗੁਰੂ ਐਜ਼ ਅਵਰ ਲਾਰਡ ਐਂਡ ਐਵਰੀਥਿੰਗ And that is why we are always listening to him. We have been poisoned by the poison of the pleasures of the organs of senses and the mind so much that we do not find any taste in the message of love given to us by the saints. We feel that is very bitter. Like when we try to give rock candy to a person who has fever, he will say that take it away from me because this is not sweet, it is bitter. It is not the rock candy which is bitter, but it is the taste of his mouth which has become bitter because of his sickness, that he feels that the rock candy is bitter. In the same way, our mind has poisoned us and has made us sick by the or with the poison of the organs of the pleasures of the organs of senses, so much that when the saints and Mahatmas give us the message of love and when they tell us to do the meditation of Naam, we feel that the Naam is very bitter and it is not sweet, and that is why we do not want to listen to them. Guru Nanak Sahib says that when to some people, when we tell them that they should do the meditation of Naam, they feel that the pins are being put in their body or they are feeling that much pain that as if some insect has bitten them, has sting them. So that is why here he says that when saints and Mahatmas tell us to do the devotion of Naam, since we are poisoned with the poison of the mind and the organs of senses, that is why what to talk about doing what they want us to do, we don't even want to listen to them, we don't even want to go along with them.
मन के साथ फेरे परमानी गुरु की सुने ना बानी कनक कामनी लागी प्यारी रैन देवसैन ਸੰਗਲ ਪਟਾਨੀ
ਕਿਹੜੀਆਂ ਚੀਜ਼ਾਂ ਨਾਲ ਪਿਆਰ ਪਾ ਲਿਆ, ਔਰਤ ਮਰਦ ਦਾ ਜੋੜਾ ਬਣਾ ਲਿਆ, ਸਾਰੀ ਜ਼ਿੰਦਗੀ ਉਹਦੇ ਨਾਲ ਲਿਪਟੀ ਜਾਂਦਾ ਹੈ, ਉਹਦੇ ਨਾਲ ਲਿਪਟੀ ਜਾਂਦੀ ਹੈ, ਤਨ ਦੌਲਤ ਦੀ ਹੌੜ ਲੱਗੀ ਪਈ ਹੈ ਕਿ ਦੁਨੀਆ ਭਾਵੇਂ ਸਾਰੀ ਭੁੱਖੀ ਮਰ ਜਾਵੇ, ਸਾਰੀ ਦੁਨੀਆ ਦਾ ਸੋਨਾ ਚਾਂਦੀ ਮੇਰੇ ਹੀ ਘਰ ਆ ਜਾਵੇ.
ਵਟ ਆਰ ਦਾ ਥਿੰਗਸ with which we have started loving or whom we have loved. We made the union of the husband and wife, and all life long the husband goes on embracing the wife and the wife goes on embracing the husband. And then everybody is running after the wealth, the money, and everybody says that the wealth of the whole world should come in my home, no matter if the other people in the world are starving.
Sundar Das, ਜਿਸ ਦੀਆਂ ਤੁਸੀਂ ਮਿਸਟਰ ਉਬਰਾਏ ਦੀ ਕਿਤਾਬ ਦੇ ਅੰਦਰ ਕਹਾਣੀਆਂ ਪੜ੍ਹਦੇ ਹੋ, ਉਹ ਕਹਿੰਦਾ ਹੁੰਦਾ ਸੀ ਕਦੇ ਕਦੇ ਖੁਸ਼ੀ ਦੇ ਵਿੱਚ ਆਇਆ, 15 ਕਰੋੜ 10 ਲੱਖ ਅਤੇ 1,000 ਬਾਰਾਂ ਇੰਨਾ ਧਨ ਹੁੰਦੇ ਸੂਮ ਆਖੇ ਕਿੱਥੋਂ ਖਾਵਾਂਗੇ, ਆਖੇ ਮੁੰਡਿਆਂ ਨੂੰ ਲਿਆਓ ਮੁੰਜ ਵੱਟੋ ਵਾਣ, ਕੱਲ੍ਹ ਦੇ ਗੁਜ਼ਾਰੇ ਜੋਗਾ ਮੁੱਲ ਵੱਟ ਕੇ ਲਿਆਵਾਂਗੇ. ਤੋ ਕਹਿਣ ਦਾ ਭਾਵ ਕਿ ਕਿੰਨਾ ਹੀ ਪਰਮਾਤਮਾ ਸਾਨੂੰ ਧਨ ਦੌਲਤ ਦੇ ਦੇਵੇ, ਅਸੀਂ ਫਿਰ ਵੀ ਸੰਤੁਸ਼ਟ ਨਹੀਂ ਹੁੰਦੇ ਗਏ, ਉਸ ਪਰਮਾਤਮਾ ਦੀ ਖੁਸ਼ੀ ਨਹੀਂ ਧੰਨਵਾਦ ਨਹੀਂ ਕਰਦੇ ਗਏ.
ਸੁੰਦਰ ਦਾਸ, ਉਸ ਸਟੋਰੀਜ਼ ਯੂ ਵੁੱਡ ਹੈਵ ਰੈਡ ਇਨ ਮਿਸਟਰ ਓਬੇਰਾਇਸ ਬੁੱਕ, ਸਮਟਾਈਮਸ ਵੈਨ ਹੀ ਵੁੱਡ ਕਮ ਇਨ ਹਿਸ ਮੂਡ, ਹੀ ਵੁੱਡ ਸੇ ਦੈਟ ਦਾ ਮਾਈਜ਼ਰ ਈਵਨ ਆਫਟਰ ਹੈਵਿੰਗ 15 ਕਰੋੜਸ ਐਂਡ 10 ਲੈਕਸ ਐਂਡ ਥਾਊਜ਼ੰਡਸ ਐਂਡ ਹੰਡਰਡਸ ਆਫ ਵੈਲਥ, ਸਟਿਲ ਹੀ ਥਿੰਕਸ ਦੈਟ ਫਰੋਮ ਵੇਅਰ ਆਈ ਐਮ ਗੋਇੰਗ ਟੂ ਈਟ ਮਾਈ ਨੈਕਸਟ ਮੀਲ. ਹੀ ਟੈਲਸ ਹਿਸ ਸਨ ਦੈਟ ਯੂ ਗੋ ਐਂਡ ਬ੍ਰਿੰਗ ਸਮ ਥਿੰਗਸ ਐਂਡ ਵੀ ਵਿਲ ਮੇਕ ਸਮ ਥਿੰਗਸ ਫਰੋਮ ਦੈਟ ਐਂਡ ਵਿਲ ਸੈਲ ਇਨ ਦਾ ਮਾਰਕੀਟ ਸੋ ਦੈਟ ਵੀ ਕੈਨ ਈਟ ਅਵਰ ਨੈਕਸਟ ਮੀਲ. ਦਾ ਮੀਨਿੰਗ ਆਫ ਹਿਸ ਸੇਇੰਗ ਵਾਸ ਦੈਟ ਨੋ ਮੈਟਰ ਹਾਊ ਮਚ ਗੋਡ ਗਿਵਸ ਅਸ, ਬਟ ਵੀ ਆਲਵੇਜ਼ ਵਰੀ ਫਾਰ ਮੋਰ ਐਂਡ ਵੀ ਆਲਵੇਜ਼ ਟਰਾਈ ਟੂ ਕਲੈਕਟ ਐਸ ਮਚ ਐਸ ਪੋਸੀਬਲ.
ਸੋ ਇਸ ਵਾਸਤੇ ਆਪ ਔਰ ਅਸੀਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਭੁੱਖਿਆਂ ਭੁੱਖ ਨਾ ਉਤਰੇ, ਬੰਨਾਂ ਪੁਰੀਆਂ ਪਹਾੜ, ਭਾਵੇਂ ਪਰਮਾਤਮਾ ਜੋ ਮਰਜ਼ੀ ਦੇ ਦੇਵੇ ਅਸੀਂ ਸੰਤੁਸ਼ਟ ਨਹੀਂ ਗਏ. ਇਸੇ ਤਰ੍ਹਾਂ ਬੁੱਢੇ ਹੋ ਜਾਂਦੇ ਹੈ, ਬਜ਼ੁਰਗ ਹੋ ਜਾਂਦੇ ਹੈ, ਇੰਦਰੀਆਂ ਜਵਾਬ ਦੇ ਜਾਂਦੀਆਂ ਹੈ, ਲੇਕਿਨ ਸਾਡਾ ਜਿਹੜਾ ਮਨ ਹੈ ਉਹ ਅਜੇ ਵੀ ਭੈੜੇ ਖੋਟੇ ਕਰਮਾਂ ਤੋਂ ਜਵਾਬ ਨਹੀਂ ਦਿੰਦਾ ਗਾ. ਉਹ ਫਿਰ ਵੀ ਜਿਸ ਤਰ੍ਹਾਂ ਇੱਕ ਮਹਾਤਮਾ ਭੀਖਨ ਸ਼ਾਹ ਸੂਫੀ ਸੰਤ ਹੋਏ ਹੈ, ਉਹ ਕਹਿੰਦੇ ਹੈ ਨੈਨੋ ਨੀਰ ਬਹਿ ਤਨ ਖੀਨਾ, ਭੇ ਕੇਸ ਦੁੱਧ ਬਾਨੀ, ਰੁਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ.
ਗੁਰੂ ਨਾਨਕ ਸਾਹਿਬ ਸੇਜ਼ ਦੈਟ ਨੋ ਮੈਟਰ ਇਫ ਯੂ ਕੈਰੀ ਦਾ ਲੋਡ ਆਫ ਦਾ ਹੋਲ ਯੂਨੀਵਰਸ, ਬਟ ਸਟਿਲ ਯੋਰ ਹੰਗਰ ਵਿਲ ਨਾਟ ਬੀ ਸੈਟਿਸਫਾਈਡ, ਯੂ ਵਿਲ ਨਾਟ ਬੀ ਸੈਟਿਸਫਾਈਡ. So no matter how much God gives us, but still we are never satisfied and we always ask for more and more. When we grow old, all the parts of our body also refuse to work with us. They all become old. We cannot do anything with them, but still the mind is not ready to give up the bad habits. Still he goes on thinking about the bad things. Bhikkhan Shah, a Sufi saint, says that the body has become very weak. The water comes out from the eyes. The hair has become white. And the throat also doesn't work. He cannot utter even a single word. But still, that poor jiva, poor being, does not want to give up all the bad qualities and remember Almighty.
Mojale kal bichaya dana dala jiva phasani.
Kal ne is duniya nu abad rakhan vaste miyan bibi de jode bana ditte, chahe assi pashuan de joon vich hain, panchiyan de vich hain. अगर मर्द हैं तद भी यह जोड़े तैयार है. कहन लगे कि जिस तरह कोई शिकारी जानवरों नू पकड़न वास्ते अपनी ओह कुंडी दे नाल मच्छियां नू पकड़न वाले गोश्त ला लेंदे है और वो मच्छियां नू सबर नहीं हुंदा गा, उहदे नाल प्यार हुंदा है, कुंडी आके हलक दे विच पसा लेंदे है, वो लोग बाहर खिंच लेंदे है और कीमा कीमा करते हैं, आखिर हांडियां चढ़ना पैंदा है. इस तरह एक काल ने भी विषय वकारा दा दाना खिलार रख्या है, इन्हां दा मोह बना रख्या है ताकि जीव मोह दा बद्दा विषयां विच फसे और मेरा खाज बने.
इन ऑर्डर टू कीप दिस वर्ल्ड डेवलप्ड, नेगेटिव पावर हैज मेड द कपल्स, made the unions. Whether we are in the human body or in the bodies of the animals, you will always find that there is a couple of male and female, and that is only to keep this universe, keep this world developed. And just like the hunters or those who catch the fish, they attach one piece of flesh or something to the hook and the fish does not see that this is a trick, but since she is tempted to eat that piece of flesh or something which is attached to the hook, she tries to eat that, and as the result she is caught and she is cut into pieces and people even cook her. In the same way, in order to keep the souls in this world, negative power has also spread his trap of the pleasures and he has made the couples. He attaches that kind of piece of flesh that is the pleasures of the organs of senses, getting involved in which the souls indulge with each other, the couples indulge with each other, and they remain in this world, because when they indulge in the pleasures, they create more and they always remain in this world.
Kabir Sahib kehnde hai, nar purakh sabhi hi suno satguru ki sach saakh, ਵਿਖ ਫਲ ਫਲੇ ਅਨੇਕ ਹੈ ਤੇ ਮਤ ਕੋਈ ਦੇਖੋ ਚਾਖ.
ਕਬੀਰ ਸਾਹਿਬ ਸੇਜ਼ ਦੈਟ ਓ ਮੈਨ ਐਂਡ ਵਿਮਨ, ਆਲ ਆਫ ਯੂ ਲਿਸਨ ਟੂ ਦਿਸ ਟੀਚਿੰਗ ਆਫ ਦ ਸਤਿਗੁਰੂ. ਇਨ ਦਿਸ ਵਰਲਡ ਦੈਰ ਆਰ ਮੈਨੀ ਪੋਇਜ਼ਨਸ ਫਰੂਟਸ, ਡੋਂਟ ਈਵਨ ਟੇਸਟ ਦੈਮ.
ਸੰਤਾਂ ਦਾ ਉਪਦੇਸ਼ ਕੋਈ ਇਕੱਲੇ ਮਰਦਾਂ ਵਾਸਤੇ ਜਾਂ ਔਰਤਾਂ ਵਾਸਤੇ ਨਹੀਂ, ਉਹਨਾਂ ਦਾ ਸਾਰਿਆਂ ਵਾਸਤੇ ਇੱਕੋ ਜਿਹਾ ਹੀ ਉਪਦੇਸ਼ ਹੁੰਦਾ ਹੈ.
The teachings of the saints is not only for the men or only for the women. Their teaching is same for everyone. They always tell everyone to abstain from the pleasures.
Sufi Sant Farid Sahib kehnde hai ke jis tarah vehudiyan gandlan khand de naal leved ke rakhiyan hundiyan hai aur jeev sochda hai ਕਿ ਇਹ ਤਾਂ ਖੰਡ ਹੈ, ਲੇਕਿਨ ਜਦ ਖਾਂਦਾ ਹੈ ਉਹ ਇਹ ਅਸਰ ਕਰਦੀ ਹੈ. ਇਸ ਵਾਸਤੇ ਉਹ ਕਹਿੰਦਾ ਇਹ ਵਿਸ ਖੰਦਲਾਂ ਗੰਦਲਾਂ ਧਰੀਆਂ ਖੰਡ ਲਵੇੜ, ਅਤੇ ਖੰਡ ਨਾਲ ਲਵੇੜ ਕੇ ਵਿਸ਼ੇ ਵਕਾਰ ਰੱਖੇ ਹੋਏ ਹੈ. ਦੇਖਣ 'ਚ ਅੱਛੇ ਲੱਗਦੇ ਆ, ਲੇਕਿਨ ਇਹਨਾਂ ਦਾ ਜੋ ਰਿਜ਼ਲਟ ਹੈ ਆਖਰ ਦੇ ਉੱਤੇ ਉਹ ਬੁਰਾ ਨਿਕਲਦਾ ਹੈ.
ਸੂਫੀ ਸੰਤ ਫਰੀਦ ਸਾਹਿਬ ਸੇਜ਼ ਦੈਟ ਦੇ ਆਰ ਲਾਈਕ ਦ ਰੂਟਸ of poison which are coated by the sugar. Outwardly they look very good, very attractive, but when you eat them, then you see that you are eating the poison. Outwardly they look very attractive, very good, but you come to know about its contents only when you reach its result. Once you have eaten them, the poison affects.
काल विचाया दाना डाला जीव भसानी तू अनजाने पड़ी लालच में बहुत होए तेरी हानि
स्वामी जी कहते हैं कि हे आत्मा तू अनजाण है तेनू पता नहीं कि इन भैड़े खोटे कर्मों का आखिर की अवजाना मिलेगा तो तेनू पता नहीं गा
नाउ स्वामी जी महाराज सेज दैट ओ सोल यू आर एन इग्नोरेंट वन एंड यू डू नॉट नो दैट व्हाट प्राइस यू विल हैव टू पे फॉर डूइंग ऑल दिस बैड डीड्स
इस तरह है कि जिस तरह किसी राजे दी लड़की ने किसी राजकुमार नाल शादी करा के किसी राज घराने अंदर रहना सीगा मौजा करनिया सी ऐशा करनिया सी लेकिन उन्हें अपनी कुल दी रीति छड़ के किसी पंगी नाल शादी करा ली हुण की करदी है बाजार दे अंदर पंगी दी तरह वह भी कूड़ा चुकदी है टटियां साफ करदी है यही हालत साडी है साडी देखो किड्डी उच्ची गोत है सतनाम साड़ी गोत है जात है साड़ा कर सचखंड है ये आत्मा सतपुरश की पुत्री है इसने शब्द नाल नाम नाल शादी करा के सचखंड दे विच रहना सीगा लेकिन अज मन नू अपना खसम कसाई बना के और दुख भोग रही है
अ प्रिंसेस वॉज सपोज टू गैट मैरिड टू सम प्रिंस एंड वॉज सपोज टू बिकम द क्वीन एंड एंजॉय द कम्फर्ट्स of the palace and remain in that kind of life. But she did not follow the tradition of her family. She gave up the rules and regulations of her family. She gave up the traditions of her family. And she chose to be the wife of a sweeper. And now what is the result? She has become the sweeper's wife and she is collecting the dirt in the streets. She is washing the toilets and doing all the dirty things. In the same way, just think that what is our tradition and who we are. Our tradition or our family is of Satnam. We belong to the Satnam family and we belong to a very high family. We were supposed, our soul is the daughter of that Satpurush and she was supposed to get married to Nam and always remain in the real home Sachkhand. But instead of that, she has taken up the mind as her companion and she is collecting the dirt of the pleasures.
तुन जान पड़ी लालच में बहुत हुए तेरी हानि मैं समझाए कहूँ अब तो से गुरबिन कौन बचानी
हुण आत्मा नूं संत कहिंदे आ कि मैं तैनूं वार वार प्यार नाल समझाउणा है तुसीं देख लो कह कह घंटे वो साडे उत्ते मगज फोड़ी करदे है कोई उहनां दा सिर नहीं दुखदा हुंदा हैगा कि वह मगज फोड़ी करन उहनां दा मकसद इतने हुंदा है कि किवें ना किवें जीव समझ जाण इस बुरियाई तों पल्ला छडाउण और अपने घर जाण और आप प्यार ना कहिंदे है कि गुरु बिना तेरा कोई संगी नहीं तेरा कोई साथी नहीं सच्चाई तो यह है कि सारे ही रिश्तेदार मतबल दे दोस्त है अगर बेमतबल बेगरज किसी का प्यार है तो वह सतगुरु का ही है
नाउ द सेंट्स द मास्टर टेल्स द सोल दैट हाउ मच डू आई एक्सप्लेन टू यू हाउ मच डू आई टेल यू यू नो दैट हाउ मच हाउ मेनी आवर्स डू द सेंट्स एंड द मास्टर स्पेंड in making us understand the things, in explaining the things to us. They do not do this for their own interest. Their only purpose or their only interest is that by somehow we may understand what they are talking about and we may give up all the dirt, all the pleasures of this world and go back to our real home. They don't have any other interest or any other purpose behind spending so many hours trying to explain things to us. You know that if there is any real companion, real friend, or real sympathizer of ours, it is the Master. He is the Master. Because all other relations, all other family members, brothers, and friends, they all love you because of their own interest. Master is the only one who loves us selflessly.
मैं समझाए कहूँ अब तो से गुरु बिन कौन बचानी गुरु से प्रीत करो जग जारो तन मन दशा
ਕਹਿੰਦੇ ਆ ਦੁਨੀਆਂ ਦੀਆਂ ਵਡਿਆਈਆਂ ਦੁਨੀਆਂ ਦੀ ਐਸ਼ੋ ਇਸ਼ਰਤ ਜਿਹੜੀ ਹੈ ਇਸ ਨੂੰ ਛੱਡ ਦਿਓ ਗੁਰੂ ਨਾਨਕ ਦਾ ਕਹਿੰਦੇ ਹੈ ਕਿ ਇਹਨੂੰ ਅੱਗ ਵਿੱਚ ਸਿੱਟ ਦਿਓ ਇਹ ਤੁਹਾਡੇ ਕਿਸੇ ਕੰਮ ਨਹੀਂ
ਨਾਓ ਹੀ ਸੇਜ਼ ਦੈਟ ਯੂ ਗਿਵ ਅਪ ਦੀ ਆਨਰਸ ਆਫ ਦਿਸ ਵਰਲਡ ਗਿਵ ਅਪ ਦ ਕੰਫਰਟਸ ਐਂਡ ਪਲੇਜਰਸ ਆਫ ਦਿਸ ਵਰਲਡ ਗੁਰੂ ਨਾਨਕ ਸਾਹਿਬ ਸੇਜ਼ ਦੈਟ ਦਿਸ ਥਿੰਗਸ ਆਰ ਨਾਟ ਗੋਇੰਗ ਟੂ ਦਿਸ ਆਰ ਨਾਟ ਗੋਇੰਗ ਟੂ ਬੀ ਆਫ ਯੂਅਰ ਐਨੀ ਯੂਸ ਯੂ ਥਰੋ ਦੈਮ ਇਨ ਦ ਫਾਇਰ
ਗੁਰੂ ਨਾਲ ਸੱਚਾ ਪਿਆਰ ਕਰੋ ਸੁੱਚਾ ਪਿਆਰ ਕਰੋ ਤਨ ਮਨ ਕੁਰਬਾਨ ਕਰ ਦਿਓ
ਲਵ ਦ ਮਾਸਟਰ ਟਰੂਲੀ ਲਵ ਦ ਮਾਸਟਰ ਪਿਓਰਲੀ ਐਂਡ ਸੈਕਰੀਫਾਈਸ ਯਰ ਮਾਈਂਡ ਐਂਡ ਬਾਡੀ ਫਾਰ ਦ ਮਾਸਟਰ
ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਸੱਚਖੰਡ ਵਾਹਿਗੁਰੂ ਨਾਲ ਜਿੰਨਾ ਵੀ ਪਿਆਰ ਵੱਧ ਕੀਤਾ ਜਾਵੇ ਓਨਾ ਹੀ ਥੋੜ੍ਹਾ ਹੈ ਫਿਰ ਉਹ ਕਹਿੰਦੇ ਹੁੰਦੇ ਸੀਗੇ ਅਗਰ ਥੋਥੋ ਭਜਨ ਅਭਿਆਸ ਨਹੀਂ ਹੁੰਦਾ ਤੁਸੀਂ ਉਹਨਾਂ ਨਾਲ ਪਿਆਰ ਤਾਂ ਕਰ ਲਓ ਕਿਉਂਕਿ ਜੇ ਅਸੀਂ ਜਿਹਦੇ ਨਾਲ ਸਾਡਾ ਆਖਰੀ ਵਕਤ ਪਿਆਰ ਹੋਏਗਾ ਉਸੇ ਦੀ ਯਾਦ ਆਏਗੀ ਔਰ ਅਗਰ ਸੰਤਾਂ ਨਾਲ ਪਿਆਰ ਹੈ ਤਾਂ ਆਖਰ ਅੰਤ ਵੇਲੇ ਉਹਨਾਂ ਦਾ ਹੀ ਧਿਆਨ ਆਏਗਾ
ਮਾਸਟਰ ਸਾਵਨ ਸਿੰਘ ਜੀ ਯੂਸ ਟੂ ਸੇ ਦੈਟ ਨੋ ਮੈਟਰ ਹਾਊ ਮੱਚ ਯੂ ਲਵ ਦ ਮਾਸਟਰ ਹੂ ਇਜ਼ ਦ ਰੈਜ਼ੀਡੈਂਟ ਆਫ ਸੱਚਖੰਡ ਸਟਿਲ ਯੂ ਕੈਨੋਟ ਲਵ ਹਿਮ ਇਨਫ ਐਂਡ ਇਫ ਯੂ ਕੈਨੋਟ ਡੂ ਦ ਮੈਡੀਟੇਸ਼ਨ ਐਟ ਲੀਸਟ ਹੈਵ ਦ ਲਵ ਫਾਰ ਦ ਮਾਸਟਰ ਬਿਕੋਜ਼ ਇਫ ਯੂ ਵਿਲ ਲਵ ਦ ਮਾਸਟਰ ਯੂ ਵਿਲ ਆਲਵੇਜ਼ ਰਿਮੈਂਬਰ ਹਿਮ ਐਂਡ ਐਟ ਦ ਟਾਈਮ ਆਫ ਦ ਡੈਥ ਆਲਸੋ ਯੂ ਵਿਲ ਰਿਮੈਂਬਰ ਹਿਮ ਐਂਡ ਵੇਰ ਵਿਲ ਯੂ ਗੋ ਯੂ ਵਿਲ ਗੋ ਟੂ ਦ ਪਲੇਸ ਫਰੋਮ ਵੇਰ ਦੈਟ ਮਾਸਟਰ ਕਮਸ ਐਂਡ ਦੈਟ ਇਜ਼ ਸੱਚਖੰਡ
गुरु से प्रीत करो जग जारो तन मन दशा पुलानी नाम रसायन गुरु से पावो छूटे सब
ਪਿਆਰ ਨਾਲ ਕਹਿੰਦੇ ਆ ਜੋ ਨਾਮ ਸਤਿਗੁਰੂ ਦੱਸਦਾ ਹੈ ਉਸ ਨੂੰ ਤੁਸੀਂ ਪ੍ਰੇਮ ਪਿਆਰ ਦੇ ਨਾਲ ਜਪੋ ਜੋ ਹੈਰਾਨੀਆਂ ਹੈ ਪਰੇਸ਼ਾਨੀਆਂ ਹੈ ਉਸ ਤੁਹਾਡੀਆਂ ਨਾਮ ਹੀ ਖਤਮ ਕਰੇਗਾ
ਨਾਓ ਲਵਿੰਗਲੀ ਹੀ ਟੈਲਸ ਅਸ ਦੈਟ ਯੂ ਡੂ ਯੂ ਰਿਪੀਟ ਦ ਨਾਮ ਵਿਚ ਦ ਮਾਸਟਰ ਹੈਜ਼ ਗਿਵਨ ਟੂ ਯੂ ਲਵਿੰਗਲੀ ਐਂਡ ਸਿੰਸੀਅਰਲੀ ਬਿਕੋਜ਼ ਨਾਮ ਇਜ਼ ਦੀ ਓਨਲੀ ਥਿੰਗ ਵਿਚ ਵਿਲ ਰਿਮੂਵ ਆਲ ਦ ਟ੍ਰਬਲਸ ਐਂਡ ਪ੍ਰੋਬਲਮਸ ਆਫ ਯੋਰਸ
ਨਾਮ ਰਸਾਇਨ ਗੁਰ ਸੇ ਪਾਵੋ ਛੂਟੇ ਸਭ ਹੈਰਾਨੀ ਫਿਰ ਤੂੰ ਚੜੇ ਗਗਨ ਕੇ ਨਾਕੇ ਤਨ ਸੇ ਹੋਏ ਅਲਗਾਨੀ ਜਮ ਕੀ ਗਾਤ ਬਚਾਲੇ ਪਿਆਰੀ ਰਾਧਾ ਸਵਾਮੀ ਕਹਿਤ ਬਖਾਨੀ
ਹੁਣ ਆਪ ਕਹਿੰਦੇ ਹੈ ਕਿ ਜਦ ਅਸੀਂ ਤਨ ਮਨ ਦਾ ਪਿਆਰ ਛੱਡਾਂਗੇ ਸੰਤਾਂ ਦੀ ਦੱਸੀ ਹੋਈ ਯੁਗਤੀ ਮੁਤਾਬਕ ਸਿਮਰਨ ਕਰਾਂਗੇ ਆਪਣੇ ਖਿਆਲ ਨੂੰ ਤੀਸਰੇ ਤਿਲ 'ਤੇ ਇਕਾਗਰ ਕਰਾਂਗੇ ਔਰ ਅਸੀਂ ਕਿੱਥੇ ਪਹੁੰਚ ਜਾਵਾਂਗੇ ਗਗਨ ਦੇ ਵਿੱਚ ਪਹੁੰਚ ਜਾਵਾਂਗੇ ਕਿਆ ਅਸੀਂ ਪਹਿਲੀ ਮੰਜ਼ਿਲ ਦੇ ਉੱਤੇ ਪਹੁੰਚ ਜਾਵਾਂਗੇ ਔਰ ਕਹਿਣ ਲੱਗੇ ਕਿ ਕਾਲ ਜਿਹੜਾ ਹਰੇਕ ਦੀ ਤਾਕ ਲਾਈ ਬੈਠਾ ਹੈ ਛਿਪਿਆ ਬੈਠਾ ਹੈ ਕਿ ਇਹ ਕਦ ਮੇਰਾ ਖਾਜ ਬਣੇ ਕਦ ਮੈਂ ਇਸ ਨੂੰ ਪਕੜਾਂ ਆਪ ਕਹਿਣ ਲੱਗੇ ਕਿ ਤੁਸੀਂ ਹੁਸ਼ਿਆਰ ਹੋ ਕੇ ਨਾਮ ਜਪੋ ਹੁਸ਼ਿਆਰ ਹੋ ਕੇ ਸਿਮਰਨ ਕਰੋ
Now he says that when we will give up the love of mind and body and when we will do the meditation according to the instructions of the master when we will concentrate our attention at the eye center, where we will reach Gagan, means that we will reach the first plane. And the negative power who has been waiting for us, who has been waiting for us to come and become his food, he wants to devour us. When we will lovingly do the meditation according to the instructions of the master, we will easily be saved from the fear of that negative power, because he will not be able to do any harm to us if we always remain in the refuge of the master.
Swami ji ne chote je shabad de andar duniya di condition, duniya da halat achhi tarah bayan karke sanu dassi hai, aur is de vichon dukhi duniya chon nikalan da ikko hi sadhna aur tareeka dassya hai. ਗੁਰੂ ਦਾ ਪਿਆਰ, ਗੁਰੂ ਦਾ ਇਸ਼ਕ, ਗੁਰੂ ਦੀ ਮੁਹੱਬਤ, ਉਹਨਾਂ ਦਾ ਦਿੱਤਾ ਹੋਇਆ ਨਾਮ ਹੀ ਸਾਨੂੰ ਇਹ ਦੁਖੀ ਸੰਸਾਰ ਚੋਂ ਕੱਢ ਸਕਦਾ ਹੈ.
ਇਨ ਦਿਸ ਵੈਰੀ ਬਰੀਫ ਹਿਮ ਸਵਾਮੀ ਜੀ ਮਹਾਰਾਜ ਹੈਸ ਵੈਰੀ ਬਰੀਫਲੀ ਐਂਡ ਕਲੀਅਰਲੀ ਐਕਸਪਲੇਨ ਟੂ ਅਸ ਦ ਕੰਡੀਸ਼ਨ ਆਫ ਦ ਵਰਲਡ, ਐਂਡ ਆਲਸੋ ਹੀ ਹੈਜ਼ ਟੋਲਡ ਅਸ ਦ ਰੈਮੇਡੀ ਐਂਡ ਦ ਵੇ ਆਫ ਗੈਟਿੰਗ ਲਿਬਰੇਟਡ ਫਰੋਮ ਦਿਸ ਸਫਰਿੰਗ ਵਰਲਡ, ਦ ਲਵ ਐਂਡ ਅਫੈਕਸ਼ਨ ਫਾਰ ਦ ਮਾਸਟਰ ਐਂਡ ਦ ਡਿਵੋਸ਼ਨ ਆਫ ਦ ਨਾਮ ਗਿਵਨ ਬਾਈ ਦ ਮਾਸਟਰ ਆਰ ਦੀ ਓਨਲੀ ਥਿੰਗਸ which can release us from the suffering world.
Achha.